ਧਰਮਾਂ ਦੇ ਠਾਡੇ ਦਰਬਾਰ, ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਤੁਮ ਧਨ ਧਨੀ ਉਦਾਰ ਤਿਆਗੀ, ਸਰਵਨਨ ਸੁਨੀਅਤ ਸੁਜਸ ਤੁਮਾਰ। ਮੰਗੋਂ ਕਾਹੇ ਰੰਕ ਸਭ ਦੇਖੋਂ, ਤੁਝ ਹੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬੇਪਸੁਦਾਮਾ, ਤਿਨ ਕਉ ਕਿਰਪਾ ਭਈ ਹੈ ਅਪਾਰ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਸ਼ਿਸ਼ੋਭਿਤ ਹੋ ਰਹੀ ਸਰਬੱਤ ਗੁਰੂ ਪਿਆਰੀ ਸਾਧ ਸੰਗਤ ਜੀਓ, ਪਾਤਸ਼ਾਹ ਦੇ ਦਰਬਾਰ ਵਿੱਚ ਆਸਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਇਸ ਤੋਂ ਉਪਰੰਤ ਰੋਜ਼ਾਨਾ ਦੇ ਨੇਮ ਅਨੁਸਾਰ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚੱਲ ਰਹੇ ਸਲੋਕਾਂ ਦੀ ਕਥਾ ਦੇ ਵਿੱਚੋਂ 22 ਸਲੋਕਾਂ ਦੀ ਵਿਚਾਰ ਪਹਿਲਾਂ ਵਿਚਾਰੀ ਜਾ ਚੁੱਕੀ ਹੈ ਅਤੇ ਇਸ ਤੋਂ ਅੱਗੇ ਮਹਾਰਾਜ ਪਾਤਸ਼ਾਹ ਜੀ ਦੇ ਫਰਮਾਨ ਸਿੱਖਿਆਵਾਂ ਨੂੰ ਪੜ੍ਹ ਕੇ ਸਮਝ ਕੇ ਲਾਹਾ ਪ੍ਰਾਪਤ ਕਰਨ ਦਾ ਯਤਨ ਕਰਾਂਗੇ। ਇਕਾਗਰਤਾ ਬਖਸ਼ਦੇ ਹੋਏ ਪ੍ਰੇਮ ਨਾਲ ਬੁਲਾਓ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੈ ਪਿਆਰ। ਕੂੜ ਕਮਾਵੈ ਕੂੜ ਸੰਗਰ ਹੈ, ਕੂੜ ਕਰੈ ਆਹਾਰ। ਬਿਖ ਮਾਇਆ ਧਨ ਸੰਚ ਮਰਹੇ, ਅੰਤ ਹੋਏ ਸਭ ਸ਼ਾਰ। ਕਰਮ ਧਰਮ ਸੁਚ ਸੰਜਮ ਕਰਹੇ, ਅੰਤਰ ਲੋਭ ਵਿਕਾਰ। ਨਾਨਕ ਮਨਮੁਖ ਜੇ ਕਮਾਵੈ, ਸੋ ਥਾਏ ਨਾ ਪਵੈ, ਦਰਗਹਿ ਹੋਏ ਖੁਆਰ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਲੋਕ ਦੇ ਦੁਆਰਾ ਮਨਮੁਖ ਬਿਰਤੀ ਵਾਲੇ, ਮਨਮੁਖ ਸੁਭਾਵ ਵਾਲੇ ਇਨਸਾਨ ਦੇ ਜੋ ਅਵਗੁਣ ਨੇ ਉਹ ਦੱਸੇ ਨੇ, ਔਰ ਉਸਨੂੰ ਜੋ ਨੁਕਸਾਨ ਹੋ ਜਾਂਦੇ ਨੇ ਉਹ ਦੱਸੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਮਨਮੁਖ ਮਾਇਆ ਮੋਹ ਹੈ, ਨਾਮ ਨ ਲੱਗੈ ਪਿਆਰ। ਇੱਕ ਮਨਮੁਖ ਹੁੰਦਾ, ਇੱਕ ਬੇਮੁਖ ਹੁੰਦਾ, ਇੱਕ ਅਕਿਰਤ ਕਣ ਵੀ ਹੁੰਦਾ ਹੈ। ਇਹ ਤਕਰੀਬਨ ਲਫ਼ਜ਼ ਜਿਹੜੇ ਨੇ ਇਹ ਤਕਰੀਬਨ ਨੇੜੇ ਨੇੜੇ ਹਨ। ਗੁਰੂ ਪੰਥ ਦਾ ਇਤਿਹਾਸ ਜਦੋਂ ਪੜ੍ਹੀਏ ਅਤੇ ਵਿਚਾਰੀਏ, ਇੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉਹਨਾਂ ਅਨਿੰਨ ਪਿਆਰੇ ਗੁਰਮੁਖਾਂ, ਸੰਤਾਂ, ਭਗਤਾਂ, ਸੂਰਬੀਰਾਂ, ਬਹਾਦਰਾਂ, ਸੇਵਕਾਂ ਦਾ ਵੀ ਕੋਈ ਅੰਤ ਨਹੀਂ। ਅਤੇ ਜਦ ਅਸੀਂ ਆਪਣੇ ਗੁਰ ਇਤਿਹਾਸ ਦੀ ਤਵਾਰੀਖ ਪੜ੍ਹਦੇ ਹਾਂ, ਇੱਥੇ ਮਨਮੁੱਖਾਂ ਦਾ, ਅਕਿਰਤ ਘਣਾਂ ਦਾ, ਬੇਮੁੱਖਾਂ ਦਾ ਵੀ ਕੋਈ ਘਾਟਾ ਨਹੀਂ। ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਬਿਆਸ ਦਰਿਆ ਦੇ ਨੇੜੇ ਰਹਿਣ ਵਾਲੇ ਗੁੰਦੇ ਖੱਤਰੀ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਇੱਥੇ ਨਿੱਕਾ ਜਿਹਾ ਇੱਕ ਪਿੰਡ ਹੈ, ਇੱਥੇ ਮਹਾਰਾਜ ਪਾਤਸ਼ਾਹ ਜੀ ਜਦੋਂ ਮਕਾਨ ਬਣਾਈ ਦੇ ਦਿਨੇ ਰਾਜ ਮਿਸਤਰੀ ਬਣਾਉਂਦੇ ਅਤੇ ਰਾਤ ਨੂੰ ਢੱਠ ਜਾਂਦੇ ਹੈ, ਮਹਾਰਾਜ ਇੱਥੇ ਭੂਤ ਪ੍ਰੇਤ ਰਹਿੰਦੇ ਹੈ, ਕਿਰਪਾ ਕਰਕੇ ਆਪ ਜੀ ਉੱਥੇ ਨਗਰ ਵਸਾਓ ਆ ਕੇ, ਤਾਂ ਕਿ ਉਹ ਵਸਦੀ ਰਸਦੀ ਧਰਤੀ ਹੋ ਜਾਏ। ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਈ ਸਾਲ ਸੇਵਾ ਕਰ ਚੁੱਕੇ ਸਨ ਔਰ ਉਹਨਾਂ ਨੂੰ ਆਪਣਾ ਹੀ ਰੂਪ ਗੁਰੂ ਅੰਗਦ ਸਾਹਿਬ ਜੀ ਨੇ ਬਣਾ ਲਿਆ ਹੋਇਆ ਸੀਗਾ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਹੁਕਮ ਲਾ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਭੇਜਿਆ ਅਤੇ ਇੱਕ ਆਪਣੇ ਪਵਿੱਤਰ ਹੱਥ ਤੋਂ ਇੱਕ ਸੂਟੀ ਬਖਸ਼ਿਸ਼ ਕੀਤੀ ਕਿ ਜਾਓ ਉੱਥੇ ਬਹੁਤ ਸਾਰੀਆਂ ਅਭਿਆਗਤ ਰੂਹਾਂ ਰਹਿੰਦੀਆਂ ਨੇ, ਉਹਨਾਂ ਨੂੰ ਭਜਾ ਦਿਓ ਅਤੇ ਉੱਥੇ ਗੁਰੂ ਘਰ ਵੱਲੋਂ ਕੁਝ ਮਕਾਨ ਉਸਾਰ ਕੇ ਅਤੇ ਉੱਥੇ ਇੱਕ ਗੁਰੂ ਵੱਲੋਂ ਵਸਾਇਆ ਹੋਇਆ ਨਗਰ ਜਿਹੜਾ ਹੈ ਉਹ ਪ੍ਰਸਿੱਧ ਕਰੋ। ਦੂਸਰੇ ਸਤਿਗੁਰਾਂ ਦਾ ਹੁਕਮ ਮੰਨ ਕੇ ਤੀਸਰੇ ਪਾਤਸ਼ਾਹ ਜੀ ਉਹ ਬਖਸ਼ਿਸ਼ ਵਾਲੀ ਸੋਟੀ ਲੈ ਕੇ ਗਏ। ਇਤਨੀ ਮਹਾਨ ਕਿਰਪਾ, ਇਤਨੀ ਮਹਾਨ ਬਖਸ਼ਿਸ਼ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਉੱਥੇ ਚਰਨ ਪਾਉਂਦਿਆਂ ਹੀ ਉਸ ਥਾਂ ਤੋਂ, ਉਸ ਇਲਾਕੇ ਦੇ ਵਿੱਚੋਂ ਅਭਿਆਗਤ ਰੂਹਾਂ ਜਿਹੜੀਆਂ ਸਨ ਉਹ ਦੌੜ ਗਈਆਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੋਟੀ ਦੇ ਇਸ਼ਾਰੇ ਤੋਂ ਹੀ ਡਰਦੀਆਂ ਹੋਈਆਂ ਦੌੜ ਗਈਆਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਉੱਥੇ ਮਕਾਨ ਬਣਵਾਉਣੇ ਸ਼ੁਰੂ ਕਰ ਦਿੱਤੇ। ਜਿਹੜਾ ਬੇਨਤੀ ਕਰਨ ਆਇਆ ਸੀ ਉਹਦਾ ਨਾਮ ਸੀ ਗੁੰਦਾ ਖੱਤਰੀ। ਮਹਾਰਾਜ ਜੀ ਨੇ ਉਹਦਾ ਨਾਮ ਵੀ ਅਮਰ ਰੱਖਣ ਵਾਸਤੇ ਉਸ ਪਿੰਡ ਦਾ ਨਾਮ ਗੋਇੰਦਵਾਲ ਸਾਹਿਬ ਰੱਖ ਦਿੱਤਾ ਕਿ ਆਖਰ ਇਹ ਬੇਨਤੀ ਕਰਨ ਆਇਆ ਹੈ। ਤਾਂ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਨਗਰ ਜਦੋਂ ਵਸਾਇਆ ਹੈ ਤਦੋਂ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਸੰਪੂਰਨ ਰੂਪ ਵਿੱਚ ਹੀ ਆਪਣਾ ਤਖਤ ਛੱਤਰ ਸਿੰਘਾਸਣ ਬਖਸ਼ ਕੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਪ ਸੱਚਖੰਡ ਚਲੇ ਗਏ। ਹੁਣ ਜਿੰਨੀ ਵੀ ਸਿੱਖ ਸੰਗਤ ਹੈ ਉਹ ਗੋਇੰਦਵਾਲ ਸਾਹਿਬ ਹੀ ਆਉਂਦੀ ਹੈ, ਰੌਣਕਾਂ ਉੱਥੇ ਹੀ ਲੱਗ ਗਈਆਂ ਨੇ, ਬਾਜ਼ਾਰਾਂ ਦੇ ਵਿੱਚ ਖਰੀਦੋ ਫਰੋਖਤ ਵੱਧ ਗਈ ਹੈ, ਰਹਾਇਸ਼ ਰੱਖਣ ਵਾਲੇ ਲੋਕ ਵੀ ਜ਼ਿਆਦਾ ਆ ਗਏ ਨੇ, ਮਕਾਨ ਹੋਰ ਬਣਨੇ ਸ਼ੁਰੂ ਹੋ ਗਏ। ਜਿਹੜਾ ਪਹਿਲਾਂ ਸੰਤਾਪ ਸੀ ਕਿ ਦਿਨੇ ਰਾਜਗਿਰੀ ਦੇ ਮਿਸਤਰੀਆਂ ਵੱਲੋਂ ਬਣਾਏ ਮਕਾਨ ਰਾਤ ਨੂੰ ਢੱਠਦੇ ਸਨ, ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨ ਪੈਣ ਦੇ ਨਾਲ ਉਹ ਸੰਤਾਪ ਜਿਹੜਾ ਸੀ ਉਹ ਖਤਮ ਹੋ ਗਿਆ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉੱਥੇ ਪਵਿੱਤਰ ਚਰਨਾਂ ਦਾ ਸਦਕਾ ਉੱਥੇ ਤਾਂ ਬੜੀਆਂ ਬੜੀਆਂ ਵੱਡੀਆਂ ਬਖਸ਼ਿਸ਼ਾਂ ਹੋ ਗਈਆਂ ਕਿ ਇੱਕ ਵਾਰ ਇੱਕ ਮਾਈ ਆਪਣੇ ਨੌਜਵਾਨ ਪੁੱਤਰ ਦੇ ਮਰਨ ਦਾ ਕਰਕੇ ਰੋ ਰਹੀ ਸੀ। ਜਦੋਂ ਸਤਿਗੁਰਾਂ ਨੇ ਪੁੱਛਿਆ ਪਤਾ ਕਰੋ ਕਿਉਂ ਰੋਂਦੀ ਹੈ, ਸੇਵਕਾਂ ਨੇ ਪਤਾ ਕਰਕੇ ਦੱਸਿਆ ਕਿ ਜਵਾਨ ਪੁੱਤਰ ਮਰਿਆ ਹੈ, ਅਤੇ ਸਤਿਗੁਰਾਂ ਨੇ ਕਾਲ ਨੂੰ ਹੁਕਮ ਕਰ ਦਿੱਤਾ, ਮੌਤ ਨੂੰ ਹੁਕਮ ਕਰ ਦਿੱਤਾ ਕਿ ਜਿੰਨੀ ਦੇਰ ਅਸੀਂ ਗੋਇੰਦਵਾਲ ਸਾਹਿਬ ਵਿੱਚ ਰਹਿੰਦੇ ਹਾਂ ਉੱਨੀ ਦੇਰ ਕਿਸੇ ਮਾਂ ਪਿਓ ਦੀਆਂ ਅੱਖਾਂ ਦੇ ਸਾਹਮਣੇ ਕੋਈ ਜਵਾਨ ਪੁੱਤ ਨਹੀਂ ਮਰਨਾ ਚਾਹੀਦਾ। ਮੌਤ ਨੂੰ ਵੀ ਬੰਨ ਲਾ ਦਿੱਤਾ, ਬੰਨ ਲਾ ਦਿੱਤਾ। ਇੱਕ ਬਚਨ ਆਉਂਦਾ ਬਾਣੀ ਵਿੱਚ, ਬੰਧ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ। ਨਹੀਂ ਤਾਂ ਮੌਤ ਨੂੰ ਸੰਸਾਰ ਦੇ ਉੱਤੇ ਇਹ ਫਿਲਾਸਫੀ, ਧਾਰਮਿਕ ਫਿਲਾਸਫੀ ਵਿੱਚ, ਸਮਾਜਿਕ ਫਿਲਾਸਫੀ ਵਿੱਚ ਇਹ ਪ੍ਰਸਿੱਧਤਾ ਹੈ ਵੀ ਮੌਤ ਨੂੰ ਨਹੀਂ ਕਦੇ ਕੋਈ ਰੋਕ ਸਕਿਆ, ਪਰ ਸਤਿਗੁਰੂ ਸਾਡੇ 10 ਸਤਿਗੁਰੂ ਸਾਹਿਬਾਨ ਪਾਤਸ਼ਾਹ ਜੀ ਦਾ ਇਤਿਹਾਸ ਔਰ ਉਹਨਾਂ ਦੀਆਂ ਬਖਸ਼ਿਸ਼ਾਂ ਜਿਨ੍ਹਾਂ ਦੇ ਉੱਤੇ ਹੋਈਆਂ, ਹੁਣ ਉਹਨਾਂ ਨੇ ਮੌਤ ਨੂੰ ਵੀ ਬੰਨ ਲਾ ਛੱਡੇ ਜਿੰਨੀ ਦੇਰ ਉਹਨਾਂ ਦਾ ਦਿਲ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਨੇ ਕਾਲ ਨੂੰ, ਮੌਤ ਨੂੰ ਆਖਿਆ ਇੱਥੇ ਪੁੱਤਰ ਨਹੀਂ ਕਿਸੇ ਦਾ ਜਵਾਨ ਮਰਨਾ ਚਾਹੀਦਾ, ਜਿੰਨੀ ਦੇਰ ਅਸੀਂ ਹਾਂ ਉੱਨੀ ਦੇਰ ਵਾਕਿਆ ਇਸ ਤਰ੍ਹਾਂ ਦਾ ਕੋਈ ਵਾਕਿਆਤ ਨਾ ਹੋਇਆ। ਇਤਨੀਆਂ ਹੁਣ ਰੌਣਕਾਂ ਇੱਥੇ ਬਣ ਗਈਆਂ। ਤੋ ਜਿਸ ਵਿਸ਼ੇ 'ਤੇ ਆਪਾਂ ਬਚਨ ਕਰ ਰਹੇ ਹਾਂ ਕਿ ਜੋ ਇਸ਼ਾਰਾ ਗੁਰੂ ਰਾਮਦਾਸ ਪਾਤਸ਼ਾਹ ਨੇ ਇੱਥੇ ਸਲੋਕ ਵਿੱਚ ਕੀਤਾ, ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਇੱਕ ਉਚਾਰਿਆ ਹੋਇਆ ਸਲੋਕ ਮਹੱਲਾ ਚੌਥਾ ਇਸ ਇਤਿਹਾਸ ਨਾਲ ਪ੍ਰਸਿੱਧ ਹੈ। ਉਸੇ ਗੋਂਦੇ ਖੱਤਰੀ ਦਾ ਜਿਹੜਾ ਪੁੱਤਰ ਸੀਗਾ ਉਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵੈਰੀ ਬਣ ਗਿਆ, ਨਿੰਦਕ ਬਣ ਗਿਆ, ਦੋਖੀ ਬਣ ਗਿਆ। ਇਹ ਹੁਣ ਸਮਝੋ ਬਹੁਤ ਵੱਡਾ ਮਨਮੁੱਖ ਹੈ, ਇਸ ਵੱਡਾ ਮਨਮੁੱਖ ਕੋਈ ਨਹੀਂ ਇਸ ਵਰਗਾ। ਇੱਥੇ ਇੱਕ ਹੋਰ ਦੁਖੀ ਹੈ, ਉਹ ਹੈ ਇਸ ਨਗਰ ਦੇ ਬਾਹਰ ਬਾਹਰ ਰਹਿੰਦਾ, ਉਹਦਾ ਨਾਮ ਹੈ ਹਰੀ ਰਾਮ ਤਪਾ। ਹਰੀ ਰਾਮ ਤਪਾ, ਇਹਨੂੰ ਤਾਂ ਇਹ ਫਿਕਰ ਹੈ ਕਿ ਮੇਰੀ ਸਿੱਖੀ ਸੇਵਕੀ ਜਿਹੜੀ ਸੀ ਉਹ ਮੈਨੂੰ ਮੰਨਣਾ ਛੱਡ ਕੇ ਅਤੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਜਾ ਮੱਥਾ ਟੇਕਦੇ ਨੇ। ਇਹ ਜਿਹੜਾ ਗੋਂਦੇ ਖੱਤਰੀ ਦਾ ਪੁੱਤਰ ਹੈ ਇਹਨੂੰ ਇਹ ਹੰਕਾਰ ਹੈ ਵੀ ਮੇਰੇ ਬਾਪ ਨੇ ਹੀ ਤਾਂ ਇਹਨਾਂ ਨੂੰ ਲਿਆਂਦਾ ਸੀ ਇੱਥੇ, ਇਹਨਾਂ ਦੀ ਪ੍ਰਸਿੱਧੀ ਮਾਨਤਾ ਜ਼ਿਆਦੀ ਹੋ ਗਈ ਹੈ ਅਤੇ ਹੁਣ ਇਹ ਸਾਨੂੰ ਇੱਥੇ ਜਿਹੜੀ ਪੂਜਾ ਹੈ ਨਾ, ਇੱਥੇ ਜਿਹੜੀ ਗੋਲਕ ਆਉਂਦੀ ਹੈ ਉਹਦੇ ਵਿੱਚੋਂ ਸਾਨੂੰ ਅੱਧਾ ਹਿੱਸਾ ਦਿਆ ਕਰਨ, ਅਸੀਂ ਇਹਨਾਂ ਨੂੰ ਵਸਾਇਆ ਸੀ ਇੱਥੇ ਲਿਆ ਕੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਵਿਰੁੱਧ ਗੁੰਦੇ ਖੱਤਰੀ ਦੇ ਪੁੱਤਰ ਨੇ ਅਕਬਰ ਬਾਦਸ਼ਾਹ ਤੱਕ ਜਾ ਕੇ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਕਬਰ ਬਾਦਸ਼ਾਹ ਗੁਰੂ ਘਰ ਦੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਸੀ ਸੁਣਦਾ, ਕਿਉਂਕਿ ਉਹ ਜਾਣ ਚੁੱਕਾ ਸੀ ਕਿ ਇੱਥੇ ਕਿਵੇਂ ਸੱਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸਹੇ ਬਾਹਰਾ ਜੀਓ, ਕਿਵੇਂ ਇੱਥੇ ਸਭਨਾਂ ਦੀ ਸੇਵਾ ਕੀਤੀ ਜਾਂਦੀ ਹੈ, ਕਿਵੇਂ ਸੱਚਾ ਉਪਦੇਸ਼ ਦਿੱਤਾ ਜਾਂਦਾ ਹੈ। ਇਹਦੀ ਜਦੋਂ ਕੋਈ ਫਰਿਆਦ ਨਾ ਸੁਣੀ ਗਈ ਗੁੰਦੇ ਖੱਤਰੀ ਦੇ ਪੁੱਤਰ ਦੀ, ਤੋ ਆਖਰ ਉਹਨਾਂ ਸਮਿਆਂ 'ਚ ਅਕਬਰ ਬਾਦਸ਼ਾਹ ਨੇ ਇੱਕ ਕਾਨੂੰਨ ਬਣਾਇਆ ਸੀ ਕਿ ਜਿਸ ਦੀ ਫਰਿਆਦ ਬਾਦਸ਼ਾਹ ਦੇ ਕੋਲ ਜਲਦੀ ਨਾ ਸੁਣੀ ਜਾਏ, ਉਹ ਮੈਲੇ ਕੱਪੜੇ ਪਾ ਕੇ ਕਾਲਖ ਨਾਲ ਗੰਦਗੀ ਨਾਲ ਭਰੇ ਹੋਏ ਅਤੇ ਭੈੜੇ ਜਿਹੇ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਅਤੇ ਫਿਰ ਬਾਦਸ਼ਾਹ ਦੇ ਕਿਲੇ ਦੇ ਅੱਗੇ ਜਾਂ ਦਰਬਾਰ ਦੇ ਅੱਗੇ ਜਾ ਕੇ ਫਰਿਆਦੀ ਹੋਵੇ ਅਤੇ ਬਾਦਸ਼ਾਹ ਨੂੰ ਅਗਾਂਹ ਬੁਲਾ ਲਏਗਾ ਵੀ ਹਾਂ ਦੱਸ, ਪਹਿਲਾਂ ਦੱਸ ਦੇ ਤੂੰ, ਤੈਨੂੰ ਕੀ ਕੰਮ ਹੈ। ਇਹਨਾਂ ਨੇ ਵਿਉਂਤ ਬਣਾ ਕੇ, ਹਰੀ ਰਾਮ ਤਪੇ ਨੇ ਵੀ ਇਸ ਤਰ੍ਹਾਂ ਬਹੁਤ ਵੱਡੀ ਮਨਮੁਖਤਾ ਕੀਤੀ ਅਤੇ ਗੁੰਦੇ ਖੱਤਰੀ ਦੇ ਪੁੱਤਰ ਨੇ ਵੀ ਇਸ ਤਰ੍ਹਾਂ ਮਨਮੁਖਤਾ ਕੀਤੀ। ਗੁੰਦੇ ਖੱਤਰੀ ਦੇ ਪੁੱਤਰ ਨੇ ਫਿਰ ਆਪਣੇ ਇੱਕ ਨੌਕਰ ਦੇ ਗਲ ਵਿੱਚ ਇਸ ਤਰ੍ਹਾਂ ਦੇ ਮਾੜੇ ਕਚੀਲੇ ਭੈੜੇ ਕੱਪੜੇ ਪਵਾਏ। ਉਹ ਪਵਾ ਕੇ ਜਦੋਂ ਜਿਉਂ ਇੱਥੋਂ ਤੁਰੇ ਨੇ, ਜਿੱਥੇ ਅਕਬਰ ਬਾਦਸ਼ਾਹ ਇਹਨਾਂ ਨੂੰ ਪਤਾ ਲੱਗਾ ਕਿ ਆਗਰੇ ਹੈ, ਤਾਂ ਮੁਗਲ ਸਲਤਨਤ ਦੇ ਵੇਲੇ ਆਗਰਾ ਜਿਹੜੀ ਸੀ ਉਹ ਰਾਜਧਾਨੀ ਦਿੱਲੀ ਦੇ ਨਾਲੋਂ ਇਹ ਵੱਡੀ ਰਾਜਧਾਨੀ ਸੀ, ਉਹ ਸਭ ਰਾਜਧਾਨੀ ਸੀ ਦਿੱਲੀ ਉਦੋਂ। ਤੋ ਆਗਰੇ ਜਾ ਪਹੁੰਚੇ ਨੇ, ਉੱਥੇ ਜਾ ਕੇ ਜਦੋਂ ਇਹਨਾਂ ਨੇ ਜਦੋਂ ਬਾਦਸ਼ਾਹ ਅਕਬਰ ਨੇ ਦਰਬਾਰ ਲਗਾਇਆ ਅਤੇ ਇਹਨਾਂ ਨੇ ਉੱਥੇ ਜਾ ਕੇ ਅੱਗੇ ਦਰਵਾਨਚੀਆਂ ਨੂੰ ਸਿਪਾਹੀਆਂ ਨੂੰ ਦੱਸਿਆ ਫਰਿਆਦ ਕਰਨ ਆਏ ਹੈ, ਉਹ ਅੱਗੇ ਜਾ ਕੇ ਬਾਦਸ਼ਾਹ ਦੇ ਕੋਲੋਂ ਟਾਈਮ ਲੈਣ ਵਾਸਤੇ ਗਏ। ਬਾਦਸ਼ਾਹ ਨੇ ਕਿਹਾ ਠੀਕ ਹੈ, ਸਾਰਾ ਜਿਹੜਾ ਦਰਬਾਰ ਦੀ ਕਾਰਵਾਈ ਰੋਕ ਕੇ ਕੰਮ ਰੋਕ ਕੇ ਜੇ ਇਸ ਤਰ੍ਹਾਂ ਦਾ ਕੋਈ ਮੈਲਾ ਕੁਚੈਲਾ ਅਤੇ ਭੈੜੇ ਕੱਪੜੇ ਪਾ ਕੇ ਫਰਿਆਦੀ ਹੋਇਆ ਉਹਦੀ ਗੱਲ ਸੁਣ ਲੈਂਦੇ ਹਾਂ, ਪਰ ਇੰਨਾ ਪਹਿਲਾਂ ਪਤਾ ਕਰ ਲਓ ਭਈ ਕਿਸ ਕੰਮ ਦੇ ਵਾਸਤੇ ਫਰਿਆਦੀ ਹੋ ਰਹੇ ਨੇ, ਕਿਹਦੇ ਉੱਤੇ ਸ਼ਿਕਾਇਤ ਲਾ ਰਹੇ ਨੇ ਜਾਂ ਕਿਸ ਤਰ੍ਹਾਂ ਦਾ ਇਨਸਾਫ ਮੰਗ ਰਹੇ ਨੇ। ਸਿਪਾਹੀਆਂ ਨੇ ਜਾ ਕੇ ਪਤਾ ਕੀਤਾ ਅਤੇ ਉਹਨਾਂ ਨੇ ਅੱਗਿਓਂ ਦੱਸ ਦਿੱਤਾ ਗੁਰੂ ਜੀ ਦੇ ਬਾਰੇ, ਅੱਧੇ ਲਫਜ਼ ਬੋਲ ਕੇ ਅੱਧਾ ਨਾਂ ਲੈ ਕੇ ਇਹਨਾਂ ਨੇ ਜਦੋਂ ਦੱਸਿਆ ਵੀ ਉਹਨਾਂ ਨੂੰ ਅਸੀਂ ਆਪਣੇ ਇਲਾਕੇ ਵਿੱਚ ਵਸਾਇਆ ਸੀ, ਜਿਹੜਾ ਉਹਨਾਂ ਨੂੰ ਚੜ੍ਹਾਵਾ ਆਉਂਦਾ ਉਹਦੇ ਵਿੱਚੋਂ ਅੱਧਾ ਚੜ੍ਹਾਵਾ ਸਾਡਾ ਬਣਦਾ, ਉਹ ਦਿੰਦੇ ਨਹੀਂ। ਇਹ ਸਿਪਾਹੀਆਂ ਨੇ ਜਦੋਂ ਜਾ ਕੇ ਰਿਪੋਰਟ ਦਿੱਤੀ ਭਾਈ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਵਿਰੁੱਧ ਸ਼ਿਕਾਇਤ ਲਾਉਣ ਆਏ ਨੇ, ਅਕਬਰ ਕਹਿੰਦਾ ਉਹਨਾਂ ਨੂੰ ਮਾਰ ਮਾਰ ਕੇ ਘਸੁੰਨ, ਧੱਕੇ ਮਾਰ ਮਾਰ ਕੇ ਅਤੇ ਖਾਈ ਟੋਏ ਦੇ ਵਿੱਚ ਗੰਦਗੀ ਵਾਲੇ ਥਾਂ 'ਤੇ ਸੁੱਟ ਕੇ ਆਓ ਅਤੇ ਕੋਈ ਉਹਨਾਂ ਦੀ ਗੱਲ ਨਹੀਂ ਸੁਣਨੀ। ਕਹਿੰਦਾ ਮੈਂ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਪ ਮਿਲ ਕੇ ਆਇਆ, ਉਹਨਾਂ ਦੇ ਲੰਗਰ ਵਿੱਚੋਂ ਮੈਂ ਪ੍ਰਸ਼ਾਦਾ ਛੱਕ ਕੇ ਆਇਆ, ਉੱਥੇ ਸਭਨਾਂ ਦੀ ਸੇਵਾ ਕੀਤੀ ਜਾਂਦੀ ਹੈ, ਮਨੁੱਖਤਾ ਨੂੰ ਸੱਚਾ ਉਪਦੇਸ਼ ਦਿੱਤਾ ਜਾਂਦਾ ਹੈ, ਉਹ ਤਾਂ ਸੰਸਾਰ ਦਾ ਸੁਧਾਰ ਕਰ ਰਹੇ ਨੇ। ਇਹ ਉਹਨਾਂ ਦੇ ਵਿਰੁੱਧ ਜਿਹੜੇ ਸ਼ਿਕਾਇਤ ਲਾਉਣ ਆਏ ਹੈ, ਇਹਨਾਂ ਨੂੰ ਧੱਕੇ ਮੁੱਕੀਆਂ ਮਾਰੋ, ਬੇਇੱਜ਼ਤ ਕਰਕੇ ਕੱਢ ਦਿਓ। ਸਿਪਾਹੀਆਂ ਨੇ ਫਿਰ ਇਵੇਂ ਹੀ ਕੀਤਾ। ਜਦੋਂ ਇਵੇਂ ਕੀਤਾ, ਪਹਿਲਾਂ ਵੀ ਗੰਦੇ ਕੱਪੜੇ ਪਾਏ ਸੀ ਇਹਨਾਂ ਨੇ, ਗੁੰਦੇ ਖੱਤਰੀ ਦੇ ਪੁੱਤਰ ਨੇ ਆਪਣੇ ਨਫ਼ਰ ਨੂੰ ਪਵਾਏ ਹੋਏ ਸਨ, ਤਾਂ ਉਹ ਹੋਰ ਗੰਦਾ ਮੰਦਾ ਹੋ ਗਿਆ। ਫਿਰ ਜਦੋਂ ਇੱਥੇ ਆਇਆ, ਵਾਪਸ ਧੱਕੇ ਖਾ ਕੇ ਕੁੱਟ ਖਾ ਕੇ ਗੋਇੰਦਵਾਲ ਪਿੰਡ ਵਿੱਚ ਆਣ ਪਹੁੰਚਿਆ, ਹੁਣ ਆਪਣੇ ਘਰ ਨਹੀਂ ਵੜਦਾ, ਸ਼ਰਮਿੰਦਾ ਹੋਇਆ। ਅਤੇ ਜਿਹੜੇ ਉਹਦੇ ਰਿਸ਼ਤੇਦਾਰ ਨੇ ਉਹ ਕਹਿੰਦੇ ਇਹਨੂੰ ਮੂੰਹ ਨਾ ਲਾਓ, ਇਹਨੂੰ ਨਾ ਹੁਣ ਘਰ ਲਿਆਓ, ਬਾਹਰ ਬਹਿ ਗਿਆ, ਸ਼ਰਮਿੰਦਾ ਹੋਇਆ। ਫਿਰ ਇਸ ਦੀ ਪਤਨੀ ਨੇ ਅਤੇ ਭਰਾ ਦੀ ਸੋ ਲੜਕੀ ਨੇ ਦੋਵਾਂ ਨੇ ਜਾ ਕੇ ਉਠਾ ਲਿਆ ਅਤੇ ਘਰ ਲਿਆਂਦਾ। ਇਹ ਜਿਹੜਾ ਸਾਰਾ ਵਾਕਿਆਤ ਸੀਗਾ, ਇਹ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਰਹਿੰਦੇ ਸੀਗੇ, ਉਹਨਾਂ ਨੇ ਇਹ ਸੁਣਿਆ ਅਤੇ ਵੇਖਿਆ ਅਤੇ ਉਹਨਾਂ ਦੇ ਸਮੇਂ ਦੇ ਵਿੱਚ ਹੋਇਆ ਸੀ। ਪਰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਫਿਰ ਗੱਦੀ ਮਿਲੀ ਹੈ ਅਤੇ ਉਹਨਾਂ ਨੇ ਆਪ ਬਾਣੀ ਉਚਾਰਨੀ ਸ਼ੁਰੂ ਕੀਤੀ ਹੈ, ਉਹਨਾਂ ਨੇ ਫਿਰ ਇੱਕ ਸਲੋਕ ਮਹੱਲਾ ਚੌਥਾ ਦੇ ਸਿਰਲੇਖ ਹੇਠ ਉਚਾਰਿਆ, ਉਹਦੇ ਵਿੱਚ ਇਹ ਸਾਰਾ ਇਤਿਹਾਸ ਜਿਹੜਾ ਇਹਦੇ ਵਿੱਚ ਲਿਖਿਆ। ਦੇਖੋ ਕਿਤੇ ਕਿਤੇ ਗੁਰਬਾਣੀ ਵਿੱਚ ਇਤਿਹਾਸ ਵੀ ਹੈਗਾ, ਇਤਿਹਾਸਕ ਪੱਖ ਜਿਹੜਾ ਹੈ ਇਹਦੇ ਗੁਰਬਾਣੀ ਦੇ ਵਿੱਚ ਕਿਤੇ ਕਿਤੇ ਇਤਿਹਾਸ ਲਿਖਿਆ ਹੈਗਾ, ਪਰ ਉਹਦੇ ਵਿੱਚੋਂ ਹੀ ਜਿਹੜੇ ਨੇ ਉਹ ਸਿੱਖੀ ਕਮਾਉਣ ਦੇ ਔਰ ਰੱਬ ਨੂੰ ਮਿਲਣ ਦੇ ਉਪਦੇਸ਼ ਹੀ ਉਹਦੇ ਵਿੱਚੋਂ ਮਿਲਦੇ ਨੇ। ਗੁਰੂ ਰਾਮਦਾਸ ਪਾਤਸ਼ਾਹ ਨੇ ਫਿਰ ਉਚਾਰਿਆ ਸਲੋਕ ਮਹੱਲਾ ਚੌਥਾ, ਮਲ ਜੂਈ ਭਰਿਆ, ਮਲ ਜੂਈ, ਮਲ ਦਾ ਅਰਥ ਮੈਲ ਅਤੇ ਜੂਈ ਦਾ ਅਰਥ ਹੈ ਜੂਆਂ ਪਈਆਂ ਵਾਲਾ। ਮਲ ਜੂਈ ਭਰਿਆ, ਨੀਲਾ ਕਾਲਾ ਖਿਦੋਲੜਾ, ਨੀਲੇ ਅਤੇ ਕਾਲੇ ਰੰਗ ਦੀਆਂ ਟਾਕੀਆਂ ਦੇ ਨਾਲ ਸੀਤਾ ਹੋਇਆ, ਖਿਦੋਲੜਾ ਭਾਵ ਝੁੱਲ ਜਿਹਾ, ਜਿਸ ਤਰ੍ਹਾਂ ਦਾ ਪਸ਼ੂਆਂ ਦੇ ਉੱਤੇ ਪਾਈਦਾ ਸਿਆਲ ਦੇ ਦਿਨਾਂ ਵਿੱਚ। ਮਲ ਜੂਈ ਭਰਿਆ, ਨੀਲਾ ਕਾਲਾ ਖਿਦੋਲੜਾ, ਤਿੰਨ ਵੇਮੁੱਖ ਵੇਮੁੱਖ ਹੈ ਨੂੰ ਪਾਇਆ। ਉਸ ਗੋਂਦੇ ਖੱਤਰੀ ਦੇ ਪੁੱਤਰ ਵੇਮੁੱਖ ਨੇ ਅੱਗੇ ਆਪਣੇ ਨੌਕਰ ਵੇਮੁੱਖ ਦੇ ਗਲ ਦੇ ਵਿੱਚ ਪਾ ਦਿੱਤਾ ਵੀ ਤੈਨੂੰ ਉਹਦੇ ਪੇਸ਼ ਕਰਦੇ ਅਕਬਰ ਦੇ, ਤੂੰ ਸਾਰੀ ਗੱਲ ਉਹਨੂੰ ਦੱਸੀ। ਤਿੰਨ ਵੇਮੁੱਖ ਵੇਮੁੱਖ ਹੈ ਨੂੰ ਪਾਇਆ, ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ। ਜਦੋਂ ਉੱਥੇ ਰਾਜਧਾਨੀ ਦੇ ਵਿੱਚ ਇਹ ਗਏ ਨੇ ਅਤੇ ਜਿਹਦੇ ਨਾਲ ਗੱਲ ਕਰਨ ਲੱਗਦੇ ਉਹ ਮੂੰਹ ਢੱਕ ਲੈਂਦੇ ਵੀ ਪਰੇ ਹੋ ਕੇ ਗੱਲ ਕਰੋ, ਆਪਣੇ ਲਾਗੇ ਬਹਿਣ ਨਹੀਂ ਦਿੰਦੇ ਇਹਨਾਂ ਨੂੰ। ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ, ਗੂਹੂ ਪੜ ਸਗਵੀ ਮਲ ਲਾਏ ਮਨਮੁੱਖ ਆਇਆ। ਉਹ ਸਾਰੇ ਕਹਿੰਦੇ ਏਡਾ ਵੱਡਾ ਮਨਮੁੱਖ ਭੈੜੇ ਗੰਦੇ ਕੱਪੜੇ ਪਾ ਕੇ ਇੱਥੇ ਕੀ ਕਰਨ ਆਇਆ। ਗੂਹੂ ਪੜ ਸਗਵੀ ਮਲ ਲਾਏ ਮਨਮੁੱਖ ਆਇਆ, ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁੱਖ ਕਰਕੇ ਭੇਜਿਆ। ਪਰਾਈ ਚੁਗਲੀ ਕਰਨ ਵਾਸਤੇ ਭਾਵ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਿੰਦਿਆ ਅਤੇ ਚੁਗਲੀ ਬਾਦਸ਼ਾਹ ਦੇ ਕੋਲ ਕਰਨ ਵਾਸਤੇ ਜਦੋਂ ਭੇਜਿਆ, ਇੱਥੋਂ ਪਿੱਛੋਂ ਭੇਜਣ ਵਾਲਾ ਵੀ ਹਰੀ ਰਾਮ ਤਪਾ ਹੈ, ਉਹ ਗੋਇੰਦਵਾਲ ਦੇ ਬਾਰ ਬਾਰ ਛੰਨ ਬਣਾ ਕੇ ਝੁੱਗੀ ਬਣਾ ਕੇ ਬੈਠਾ ਹੈ, ਉਹ ਵੀ ਨਿੰਦਕ ਹੈ। ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁੱਖ ਕਰਕੇ ਭੇਜਿਆ, ਉੱਥੇ ਭੀ ਮੋਹ ਕਾਲਾ ਦੋਹਾਂ ਵੇਮੁੱਖਾਂ ਦਾ ਕਰਾਇਆ। ਉੱਥੇ ਵੀ ਬਾਦਸ਼ਾਹ ਨੇ ਆਖ ਦਿੱਤਾ ਵੀ ਇਹਨਾਂ ਦਾ ਮੂੰਹ ਕਾਲਾ ਕਰੋ ਜਿਹੜੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਸ਼ਿਕਾਇਤ ਲਾਉਣ ਆਏ ਹੈ। ਉੱਥੇ ਭੀ ਮੋਹ ਕਾਲਾ ਦੋਹਾਂ ਵੇਮੁੱਖਾਂ ਦਾ ਕਰਾਇਆ, ਤੜ ਸੁਣਿਆ ਸਬਤ ਜਗਤ ਵਿੱਚ ਭਾਈ। ਜਦੋਂ ਇਹ ਵਾਪਸ ਆਏ, ਗੋਇੰਦਵਾਲ ਦੇ ਜਿਹੜੇ ਵਾਸੀ ਗੁਰੂ ਜੀ ਨੂੰ ਮੰਨਦੇ ਸੀ ਉਹ ਪਹਿਲਾਂ ਹੀ ਉਹਨਾਂ ਨੇ ਸੁਣ ਚੁੱਕੇ ਸੀਗੇ ਅਤੇ ਉਹ ਕਹਿੰਦੇ ਦੇਖਾਂਗੇ ਭਲਾ ਜਾ ਕੇ ਇਹ ਕੀ ਕਰਕੇ ਆਉਂਦੇ ਹੈ। ਅਤੇ ਇਹਨਾਂ ਦੇ ਆਉਣ ਤੋਂ ਖਬਰ ਪਹਿਲਾਂ ਹੀ ਜਿਹੜੀ ਉਹ ਤੜ ਸੁਣਿਆ ਦਾ ਅਰਥ ਹੈ ਵੀ ਤਾੜ ਤਾੜ ਖਬਰ ਫੈਲ ਗਈ, ਬਹੁਤ ਜਲਦੀ ਖਬਰ ਜਿਹੜੀ ਉਹ ਫੈਲ ਗਈ। ਪਹਿਲਾਂ ਹੀ ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਵੇਮੁੱਖ ਸਣੈ ਨਫਰੈ ਪੌਲੀ ਪੌਦੀ ਫਾਵਾ ਹੋਏ ਕਹਿ ਉੱਠ ਘਰ ਆਇਆ। ਖਬਰ ਗੋਇੰਦਵਾਲ ਸਾਹਿਬ ਪਹਿਲਾਂ ਹੀ ਆ ਗਈ ਵੀ ਇਹ ਜਿਹੜਾ ਵੇਮੁੱਖ ਗਿਆ ਸੀ ਨਾ ਗੁੰਦੇ ਖੱਤਰੀ ਦਾ ਲੜਕਾ, ਸਣੈ ਨਫਰੈ, ਨਫਰ ਦਾ ਅਰਥ ਹੁੰਦਾ ਨੌਕਰ, ਆਪਣੇ ਸਮੇਤ ਨੌਕਰ ਦੇ, ਪੌਲੀ ਪੌਦੀ, ਪੌਲੀ ਪੌਦੀ ਦਾ ਅਰਥ ਹੈ ਵੀ ਜੁੱਤੀਆਂ ਖਾਂਦਾ ਹੋਇਆ, ਅਤੇ ਫਾਵਾ ਹੋਏ ਕਹਿ, ਫਾਵਾ ਹੋਏ ਕਾ ਅਰਥ ਹੈ ਵੀ ਫਿਰ ਕਮਲਾ ਹੋਇਆ ਪਿਆ। ਪੌਲੀ ਪੌਦੀ ਫਾਵਾ ਹੋਏ ਕਹਿ ਉੱਠ ਘਰ ਆਇਆ। ਗੋਇੰਦਵਾਲ ਸਾਹਿਬ ਦੇ ਲੋਕਾਂ ਨੂੰ ਇਹ ਖਬਰ ਮਿਲੀ ਵੀ ਉੱਥੇ ਕੋਈ ਉਹਦੀ ਸੁਣਵਾਈ ਨਹੀਂ ਹੋਈ, ਉਹਦਾ ਮੂੰਹ ਕਾਲਾ ਉੱਥੇ ਕੀਤਾ ਗਿਆ ਅਤੇ ਉੱਥੋਂ ਜੁੱਤੀਆਂ ਖਾਂਦਾ ਹੋਇਆ ਅਤੇ ਕਮਲਾ ਹੋਇਆ ਜਿਹੜਾ ਉੱਠ ਕੇ ਅਤੇ ਘਰ ਨੂੰ ਆ ਗਿਆ। ਅੱਗੇ ਸੰਗਤੀ ਕੁੜਮੀ ਵੇਮੁੱਖ ਰਲਣਾ ਨਾ ਮਿਲਿਆ। ਜਦੋਂ ਇੱਥੇ ਆਇਆ ਜਿਹੜੇ ਜਿਹੜੇ ਉਹਦੇ ਨਾਲ ਬੋਲਚਾਲ ਵਾਲੇ ਥੋੜ੍ਹੇ ਬਹੁਤੇ ਹੈਗੇ ਸੀ ਕੁੜਮੀ ਅਤੇ ਜਿਨ੍ਹਾਂ ਨਾਲ ਰਿਸ਼ਤੇਦਾਰੀ ਸੀ ਕੁੜਮਾਚਾਰੀ ਸੀ, ਵੇਮੁੱਖ ਰਲਣਾ ਨਾ ਮਿਲਿਆ। ਉਹ ਕਹਿੰਦੇ ਅਸੀਂ ਨਹੀਂ ਇਹਦੇ ਨਾਲ ਹੁਣ ਬੋਲਿਆ ਕਰਨਾ, ਇਹਦੇ ਨੂੰ ਛੇਕ ਦਿਓ ਬਰਾਦਰੀ ਦੇ ਵਿੱਚੋਂ। ਉਹ ਕਹਿੰਦੇ ਇਹਨੇ ਐਡਾ ਭੈੜਾ ਕੰਮ ਕੀਤਾ। ਫਿਰ ਸ਼ਰਮਿੰਦਾ ਹੋਇਆ ਜਦੋਂ ਬਾਹਰ ਹੀ ਬੈਠਾ ਰਿਹਾ ਘਰ ਨਾ ਆਇਆ ਅਤੇ ਗੁਰੂ ਰਾਮਦਾਸ ਸਾਹਿਬ ਨੇ ਇੰਨਾ ਵਿਸਥਾਰ ਨਾਲ ਲਿਖਿਆ। ਪਾਤਸ਼ਾਹ ਕਹਿੰਦੇ ਅੱਗੇ ਸੰਗਤੀ ਕੁੜਮੀ ਵੇਮੁੱਖ ਰਲਣਾ ਨਾ ਮਿਲੈ ਤਾਂ ਵਹੁਟੀ ਭਤੀਜੀ ਆਣ ਘਰ ਪਾਇਆ। ਫਿਰ ਉਹਦੀ ਵਹੁਟੀ ਉਹਦੀ ਪਤਨੀ ਨੇ ਨਾਲ ਕੁੜੀ ਨੂੰ ਆਵਾਜ਼ ਮਾਰੀ ਹੋਏਗੀ, ਭਤੀਜੀ ਦਾ ਅਰਥ ਹੋ ਗਿਆ ਅਗਲੀ ਪੀੜ੍ਹੀ ਦੇ ਵਿੱਚੋਂ ਭਰਾ ਦੀ ਕੁੜੀ, ਉਹਨੂੰ ਆਵਾਜ਼ ਮਾਰੀ ਵੀ ਆ ਉਹਨੂੰ ਲੈ ਆਈਏ। ਉਹਨੇ ਜਿਹੜਾ ਉਹ ਬਾਹਰੋਂ ਉਠਾਲ ਕੇ ਘਰ ਲਿਆ ਕੇ ਅਤੇ ਇਸ ਪ੍ਰਕਾਰ ਜਿਹੜਾ ਉਹਨੂੰ ਲਿਆਂਦਾ ਤਾਂ ਵਹੁਟੀ ਭਤੀਜੀ ਆਣ ਘਰ ਪਾਇਆ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਧੰਨ ਧੰਨ ਸਤਿਗੁਰ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਅੱਗੇ ਮਹਾਰਾਜ ਪਾਤਸ਼ਾਹ ਨੇ ਬਚਨ ਫਰਮਾਇਆ ਵੀ ਉਹ ਪਰਮੇਸ਼ਰ ਜਿਹੜਾ ਕਰਤਾ ਪੁਰਖ ਹੈ, ਵੇਖੋ ਜਿਹੜੇ ਇਹ ਨਿੰਦਕ ਅਤੇ ਵੇਮੁੱਖ ਗੁਰੂ ਜੀ ਦੇ ਵਿਰੁੱਧ ਚੁਗਲੀ ਲਾਉਣ ਲਈ ਗਏ ਸੀ ਉਹਨਾਂ ਨੂੰ ਪਰਮੇਸ਼ਰ ਨੇ ਅੱਗਿਓਂ ਧੱਕੇ ਪਵਾਏ ਹੈ, ਪਰਮੇਸ਼ਰ ਨੇ ਐਸਾ ਜਿਹੜਾ ਹੈ ਫੈਸਲਾ ਕੀਤਾ ਹੈ। ਪਾਤਸ਼ਾਹ ਨੇ ਅੱਗੇ ਬਚਨ ਫਰਮਾਏ ਹਲਤ ਪਲਤ ਦੋਵੇਂ ਗਏ ਨਿੱਤ ਭੁੱਖਾ ਕੂਕੇ ਤਿਹਾਇਆ। ਹਲਤ ਪਲਤ ਇਸ ਜਗਤ ਵਿੱਚ ਵੀ ਜਿਹੜੀ ਇਸ ਪ੍ਰਕਾਰ ਜੇ ਥੋੜ੍ਹੀ ਬਹੁਤੀ ਕੋਈ ਇੱਜ਼ਤ ਸੀ ਤਾਂ ਉਹ ਵੀ ਸਦਾ ਦੇ ਵਾਸਤੇ ਖਤਮ ਹੋ ਗਈ, ਪਰਲੋਕ ਦੇ ਵਿੱਚ ਜਿਹੜਾ ਸੀਗਾ ਉਹ ਵੀ ਨਰਕਗਾਮੀ ਹੋ ਗਿਆ ਅਤੇ ਪਾਤਸ਼ਾਹ ਜੀ ਕਹਿੰਦੇ ਹਲਤ ਪਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਤਿਹਾਇਆ। ਮਹਾਰਾਜ ਨੇ ਅਖੀਰ 'ਤੇ ਬਚਨ ਕੀਤਾ, ਪਾਤਸ਼ਾਹ ਕਹਿੰਦੇ ਇਹ ਅੱਖਰ ਤੇਨ ਆਖਿਆ ਜਿਨ ਜਗਤ ਸਭ ਉਪਾਇਆ। ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ ਇਹ ਅੱਖਰ ਸਾਰੇ ਮੈਂ ਨਹੀਂ ਆਖ ਰਿਹਾ, ਜਿਨ ਜਗਤ ਸਭ ਉਪਾਇਆ, ਜਿਸ ਪਰਮਾਤਮਾ ਨੇ ਸਾਰਾ ਜਗਤ ਬਣਾਇਆ ਹੈ, ਇਹ ਉਸ ਪਰਮੇਸ਼ਰ ਨੇ ਜੋ ਸਾਨੂੰ ਆਕਾਸ਼ਵਾਣੀ ਭੇਜੀ ਹੈ। ਮਹਾਰਾਜ ਨੇ ਕਿਹਾ ਉਹ ਅਸੀਂ ਉਹ ਅੱਖਰ ਉਹ ਸ਼ਬਦ ਜਿਹੜੇ ਨੇ ਉਹ ਬਿਆਨ ਕੀਤੇ ਨੇ, ਉਹ ਫਰਮਾਏ ਹਨ। ਬੇਮੁੱਖ ਦੀ ਐਸੀ ਹਾਲਤ ਹੋ ਜਾਂਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਹੈ ਮਨਮੁੱਖ, ਬੇਮੁੱਖ ਅਤੇ ਅਕਿਰਤ ਕਣ, ਇਹ ਤਿੰਨੇ ਲਫਜ਼ ਜਿਹੜੇ ਹੈ ਇਹ ਲਗਭਗ ਮਿਲਦੇ ਜੁਲਦੇ ਹੈ। ਜਿਸਨੇ ਸੋ ਇਸ ਪ੍ਰਕਾਰ ਮਨਮੁਖਤਾਈ ਦੇ ਅਧੀਨ ਹੋ ਕਰਕੇ ਗੁਰੂ ਪਾਤਸ਼ਾਹ ਜੀ ਨੂੰ ਪਿੱਠ ਦਿਖਾ ਲਈ ਹੋਵੇ, ਆਪਣੇ ਮਨ ਦੀਆਂ ਵਿਚਾਰਾਂ ਦੇ ਅਨੁਸਾਰ ਚੱਲਦਾ ਹੈ ਉਹ ਮਨਮੁੱਖ, ਜਿਹੜਾ ਪਹਿਲਾਂ ਗੁਰੂ ਜੀ ਦੇ ਸਨਮੁੱਖ ਸੀ ਅਤੇ ਫਿਰ ਗੁਰੂ ਸਾਹਿਬ ਜੀ ਨੂੰ ਛੱਡ ਗਿਆ ਉਹ ਬੇਮੁੱਖ, ਅਤੇ ਜਿਹਨੇ ਗੁਰੂ ਸਾਹਿਬ ਜੀ ਤੋਂ ਪ੍ਰਾਪਤ ਬਹੁਤ ਕੁਛ ਕਰ ਲਿਆ ਅਤੇ ਪ੍ਰਾਪਤ ਕਰਕੇ ਫਿਰ ਗੁਰੂ ਜੀ ਦੀ ਨਿੰਦਿਆ ਕਰਨ ਲੱਗਿਆ ਉਹ ਅਕਿਰਤ ਕਣ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਸ ਪ੍ਰਕਾਰ ਮਨਮੁੱਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ। ਹੁਣ ਉਸ ਗੁੰਦੇ ਖੱਤਰੀ ਦੇ ਪੁੱਤਰ ਦਾ ਇਹੋ ਹੀ ਦਾਅਵਾ ਸੀ ਭਈ ਜਿਹੜੀ ਗੋਇੰਦਵਾਲ ਸਾਹਿਬ ਵਿੱਚ ਗੋਲਕ ਦੀ ਮਾਇਆ ਆਉਂਦੀ ਹੈ ਅੱਧੀ ਮੈਨੂੰ ਦਿੱਤੀ ਜਾਏ ਕਿਉਂਕਿ ਮੇਰੇ ਬਾਪ ਨੇ ਇਹਨਾਂ ਨੂੰ ਲਿਆ ਕੇ ਇੱਥੇ ਵਸਾਇਆ ਸੀ। ਤੋ ਇਸ ਲਈ ਪਾਤਸ਼ਾਹ ਫਰਮਾਉਂਦੇ ਨੇ ਮਾਇਆ ਮੋਹ ਹੈ, ਇੰਨਾ ਕੁ ਜ਼ਿਆਦਾ ਜਿਹੜਾ ਹੈ ਉਹ ਮਾਇਆ ਦੇ ਨਾਲ ਮੋਹ ਹੁੰਦਾ, ਨਾਮ ਨਾ ਲੱਗੈ ਪਿਆਰ। ਇਸੇ ਹੀ ਗੋਇੰਦਵਾਲ ਸਾਹਿਬ ਦੇ ਵਿੱਚ ਸੇਵਾ ਕਰ ਕਰਕੇ ਬੇਅੰਤ ਪਿਆਰੇ ਬ੍ਰਹਮ ਗਿਆਨੀ ਬਣ ਗਏ, ਬੇਅੰਤ ਗੁਰਸਿੱਖਾਂ ਦੇ ਉੱਤੇ ਬਖਸ਼ਿਸ਼ਾਂ ਹੋ ਗਈਆਂ, ਬੇਅੰਤ ਬਾਣੀ ਦਾ ਪ੍ਰਵਾਹ ਇੱਥੇ ਚੱਲਿਆ। ਪਰ ਉਹ ਲਾਗੇ ਰਹਿੰਦਾ ਹੋਇਆ ਵੀ, ਲਾਗੇ ਰਹਿੰਦਾ ਹੋਇਆ ਵੀ ਕੀ ਹੈ ਕਿ ਨਾਮ ਨਾ ਲੱਗੈ ਪਿਆਰ, ਗੁਰੂ ਅਮਰਦਾਸ ਪਾਤਸ਼ਾਹ ਦੇ ਬਖਸ਼ੇ ਗੁਰਬਾਣੀ ਨਾਮ ਸਿਮਰਨ ਦੇ ਨਾਲ ਉਸਦਾ ਪਿਆਰ ਨਾ ਲੱਗ ਸਕਿਆ। ਕੂੜ ਕਮਾਵੈ ਕੂੜ ਸੰਗਰ ਕੂੜ ਕਰੈ ਆਹਾਰ। ਕੂੜ ਦਾ ਅਰਥ ਹੈ ਝੂਠ, ਝੂਠ ਕਮਾਵੈ, ਐਸਾ ਇਨਸਾਨ ਹਮੇਸ਼ਾ ਝੂਠ ਹੀ ਕਮਾਉਂਦਾ ਹੈ ਅਤੇ ਇਸੇ ਪ੍ਰਕਾਰ ਝੂਠ ਨੂੰ ਹੀ ਇਕੱਠਾ ਕਰਦਾ ਹੈ। ਕੂੜ ਕਰੈ ਆਹਾਰ ਅਤੇ ਝੂਠ ਦਾ ਹੀ ਆਹਾਰ ਕਰਦਾ ਹੈ, ਉਹਦਾ ਭੋਜਨ ਜਿਹੜਾ ਹੈ ਉਹ ਝੂਠ ਹੀ ਬਣ ਗਿਆ ਹੁੰਦਾ ਹੈ। ਪਰ ਯਾਦ ਰਹੇ ਜਗਤ ਦੇ ਉੱਤੇ ਹਮੇਸ਼ਾ ਇਹ ਚੀਜ਼ ਚੱਲਦੀ ਹੈ, ਜਿਹੜਾ ਸੋ ਨਾਮ ਹੁੰਦਾ ਇਨਸਾਨ ਨੇ ਰਖਾਇਆ ਹੋਇਆ। ਕਦੇ ਕਦੇ ਕੋਈ ਇਨਸਾਨ ਹੁੰਦਾ ਆਪਣੇ ਨਾਮ ਨੂੰ ਸਫਲਿਆਂ ਕਰਦਾ ਹੈ, ਕਿਉਂਕਿ ਇੱਕ ਨਾਮ ਮਾਤਾ ਪਿਤਾ ਰੱਖਦਾ ਹੈ ਅਤੇ ਇੱਕ ਨਾਮ ਫਿਰ ਸੰਸਾਰ ਦੇ ਲੋਕ ਵੀ ਰੱਖਦੇ ਆ ਉਸ ਬੰਦੇ ਦਾ। ਅਤੇ ਕਈ ਵਾਰੀ ਸੰਸਾਰ ਦੇ ਬੰਦਿਆਂ ਨੇ ਵੀ ਨਾਮ ਇੰਨਾ ਜਿਹੜਾ ਉਹ ਪੁਣ ਛਾਣ ਕਰਕੇ ਰੱਖਿਆ ਹੁੰਦਾ ਭਈ ਭਾਵੇਂ ਉਹ ਇਨਸਾਨ ਜਾਂ ਉਹਦੇ ਭਰਾ ਭਾਈ ਕਹਿਣ ਵੀ ਇਹ ਨਾਂ ਨਾ ਲਿਆ ਕਰੋ, ਕਈਆਂ ਸਾਲਾਂ ਬਾਅਦ ਵੀ ਲੋਕ ਕਹਿੰਦੇ ਰਹਿ ਜਾਂਦੇ ਵੀ ਵਾਕਈ ਜੇ ਉਹਨੂੰ ਇੱਦਾਂ ਕਹਿੰਦੇ ਸੀ ਤਾਂ ਇੱਦਾਂ ਦਾ ਹੀ ਹੈ। ਮਿਸਾਲ ਦੇ ਤੌਰ 'ਤੇ ਜਿਹਨੂੰ ਲੋਕ ਗੱਪੀ ਨਾਂ ਰੱਖ ਦੇਣ ਜਿਹਦਾ, ਉਹ ਵਾਕਈ ਉਹ ਨਾਮ ਆਪਣਾ ਸੁਣ ਸੁਣ ਕੇ ਵੀ ਉਹ ਗੱਪਾਂ ਮਾਰਨੋਂ ਨਹੀਂ ਹਟੇਗਾ, ਅਖੀਰ ਨੂੰ ਲੋਕਾਂ ਨੂੰ ਕਹਿਣਾ ਪਏਗਾ ਵੀ ਇਹ ਬੜਾ ਵੱਡਾ ਗੱਪੀ ਹੈ। ਇਵੇਂ ਸਾਧ ਸੰਗਤ ਜੀ, ਕੂੜ ਕਮਾਵੈ ਕੂੜ ਸੰਗ੍ਰਹ ਹੈ, ਮੇਰਾ ਫੁਰਨਾ ਗਿਆ ਸੀਗਾ ਕਿ ਸੁੱਚਾ ਆਨੰਦ ਨਾਮ ਰਖਵਾ ਕੇ ਮਾਤਾ ਪਿਤਾ ਨੇ ਨਾਮ ਰੱਖ ਦਿੱਤਾ ਸੁੱਚਾ ਆਨੰਦ, ਪਰ ਜੋ ਉਸਨੇ ਕਰਮ ਕਮਾਇਆ ਫਿਰ ਇੱਕ ਜਗਤ ਨੇ ਨਾਮ ਰੱਖਿਆ ਉਸਦਾ ਝੂਠਾ ਆਨੰਦ, ਫਿਰ ਉਸਦਾ ਨਾਮ ਜਗਤ ਨੇ ਰੱਖਿਆ ਝੂਠਾ ਆਨੰਦ। ਕਿਉਂਕਿ ਕਲਗੀਧਰ ਦਸ਼ਮੇਸ਼ ਪਿਤਾ ਦੇ ਦੁਲਾਰੇ ਖੜ੍ਹੇ ਨੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ, ਅਤੇ ਇੱਥੋਂ ਤੱਕ ਵੀ ਵਿਦਵਾਨਾਂ ਨੇ ਨਿਰਣਾ ਲਿਆ ਖੋਜ ਕਰਦਿਆਂ ਕਰਦਿਆਂ, ਕਹਿੰਦੇ ਕੁਝ ਸਮੇਂ ਵਾਸਤੇ ਸੂਬਾ ਸਰਹੰਦ ਦਾ ਵੀ ਮਨ ਬਦਲ ਗਿਆ ਸੀ, ਕਹਿੰਦਾ ਸੀ ਇਹਨਾਂ ਨੂੰ ਸਜ਼ਾਏ ਮੌਤ ਨਾ ਦਿੱਤੀ ਜਾਏ, ਬਚਪਨ ਵਿੱਚ ਬੱਚੇ ਨੇ, ਛੋਟੀ ਉਮਰ ਹੈ ਇਹਨਾਂ ਦੀ। ਪਰ ਇਹ ਜਿਹੜਾ ਝੂਠਾ ਆਨੰਦ ਲਾਗੇ ਬੈਠਾ ਹੋਇਆ, ਇਹ ਕਹਿੰਦਾ ਬਾਦਸ਼ਾਹ ਇਹ ਨਵਾਬ ਸਾਹਿਬ ਤੂੰ ਇਹਨਾਂ ਨੂੰ ਨਿੱਕੇ ਨਿੱਕੇ ਸਮਝਦਾ। ਵਜ਼ੀਰ ਖਾਨ ਕਹਿੰਦਾ ਹਾਂ ਛੋਟੀ ਜਿਹੀ ਤਾਂ ਉਮਰ ਹੈ, ਇਹ ਛੋਟਾ ਜਿਹੜਾ ਇਹ 7 ਸਾਲ ਤੋਂ ਵੱਡਾ ਨਹੀਂ ਅਤੇ ਵੱਡਾ ਜਿਹੜਾ ਇਹ 9 ਸਾਲ ਤੋਂ ਵੱਡਾ ਨਹੀਂ, ਨਿੱਕੀ ਨਿੱਕੀਆਂ ਉਮਰਾਂ ਨੇ। ਅਤੇ ਇਸ ਝੂਠਾ ਆਨੰਦ ਨੇ ਖੁਸ਼ਾਮਦ ਕਰਨ ਵਾਸਤੇ ਕੇਵਲ ਅਤੇ ਕੇਵਲ ਟੁਕੜੇ ਖਾਣ ਵਾਸਤੇ ਨਵਾਬ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਾਸਤੇ ਪਤਾ ਕੀ ਕੀ ਮਨਸੂਬੇ ਘੜੇ, ਪਹਿਲਾਂ ਤਾਂ ਉੱਠ ਕੇ ਭਰੀ ਸਭਾ ਦੇ ਵਿੱਚ ਪੁੱਛਦਾ ਵੀ ਜੇ ਬੱਚੀ ਉਹ ਤੁਹਾਨੂੰ ਰਿਹਾਅ ਕਰ ਦਿੱਤਾ ਜਾਏ, ਛੱਡ ਦਿੱਤਾ ਜਾਏ, ਤਾਂ ਫਿਰ ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਦੇ ਅੰਦਰ ਮਾਤਾ ਗੁਜ਼ਰ ਕੌਰ ਜੀ ਨੇ ਬਹੁਤ ਅਣਖ, ਗੈਰਤ, ਜੋਸ਼ ਜਿਹੜਾ ਸੀ ਉਹ ਭਰਿਆ ਹੋਇਆ ਸੀਗਾ। ਉਹਨਾਂ ਨੇ ਆਖਿਆ ਜੇ ਛੱਡੋਗੇ ਤਾਂ ਜੰਗਲਾਂ ਵਿੱਚ ਜਾ ਕੇ ਜਿਹੜੇ ਸਾਡੇ ਭਾਈ ਬਚੇ ਖੁਚੇ ਸਾਡੀ ਫੌਜ ਹੈ ਸਾਡੇ ਪਿਤਾ ਜੀ ਦੀ, ਉਹ ਇਕੱਠੀ ਕਰਾਂਗੇ। ਫਿਰ ਕੀ ਕਰੋਗੇ? ਫਿਰ ਕਹਿੰਦਾ ਹਥਿਆਰ ਇਕੱਠੇ ਕਰਾਂਗੇ। ਫਿਰ ਕੀ ਕਰੋਗੇ? ਫਿਰ ਕਹਿੰਦੇ ਅਸੀਂ ਤੁਹਾਡੀ ਸਰਹੰਦ ਸ਼ਹਿਰ ਦੇ ਉੱਤੇ ਹਮਲਾ ਕਰਾਂਗੇ। ਇਹ ਝੂਠਾ ਆਨੰਦ ਜਿਹੜਾ ਹੈ, ਜਿਹਦਾ ਮਾਂ ਪਿਓ ਨੇ ਨਾਮ ਰੱਖਿਆ ਸੁੱਚਾ ਆਨੰਦ ਪਰ ਹੈ ਝੂਠਾ ਆਨੰਦ, ਇਹ ਝੂਠਾ ਆਨੰਦ ਨਵਾਬ ਨੂੰ ਕਹਿੰਦਾ ਲੈ ਸੁਣ ਲੈ ਇਹਨਾਂ ਦੀਆਂ ਗੱਲਾਂ। ਅਤੇ ਫਿਰ ਕਹਿੰਦਾ ਜੇ ਤੁਸੀਂ ਹਮਲਾ ਕਰੋਗੇ ਤਾਂ ਜਦੋਂ ਜੇ ਮੰਨ ਲਓ ਤੁਸੀਂ ਹਾਰ ਗਏ, ਕਹਿੰਦੇ ਜੇ ਤਾਂ ਹੋ ਗਏ ਸ਼ਹੀਦ, ਅਤੇ ਫਿਰ ਦਾਦਾ ਗੁਰੂ ਜੀ ਦੇ ਚਰਨਾਂ 'ਚ ਸੱਚਖੰਡ ਵਿੱਚ ਜਾ ਕੇ ਬੈਠਾਂਗੇ। ਜੇ ਗਏ ਬਚ ਅਤੇ ਹਾਰ ਗਏ ਤਾਂ ਫਿਰ ਜਾ ਕੇ ਇਕੱਠੇ ਕਰਾਂਗੇ ਸਿੰਘਾਂ ਨੂੰ, ਫਿਰ ਫੌਜ ਤਿਆਰ ਕਰਾਂਗੇ, ਕੁਝ ਸਮੇਂ ਤੋਂ ਬਾਅਦ ਤਿਆਰੀ ਕਰਕੇ ਫਿਰ ਹਮਲਾ ਕਰਾਂਗੇ। ਤਦ ਤੱਕ ਹਮਲੇ ਕਰਦੇ ਰਹਾਂਗੇ ਜਦ ਤੱਕ ਅਸੀਂ ਜਾਂ ਸ਼ਹੀਦ ਨਹੀਂ ਹੋ ਜਾਂਦੇ ਜਾਂ ਤੁਹਾਡੀ ਸਰਹੰਦ ਢਹਿ ਢੇਰੀ ਨਹੀਂ ਕਰ ਦਿੰਦੇ। ਨਵਾਬ ਨੂੰ ਦਿਖਾਲ ਦਿਖਾਲ ਕੇ ਝੂਠਾ ਆਨੰਦ ਜਿਹੜਾ ਹੈ ਉਹ ਸਾਹਿਬਜ਼ਾਦਿਆਂ ਦੇ ਵਿਰੁੱਧ ਸੂਬਾ ਸਰਹੰਦ ਦੇ ਮਨ ਵਿੱਚ ਨਫ਼ਰਤ ਭਰ ਰਿਹਾ ਹੈ ਅਤੇ ਅਜੇ ਵੀ ਪੂਰਾ ਇਹ ਝੂਠਾ ਆਨੰਦ ਜਿਹੜਾ ਝੂਠ ਬੋਲ ਬੋਲ ਕੇ ਰੱਜਿਆ ਨਾ, ਇਹ ਕਹਿੰਦਾ ਇੱਕ ਹੋਰ ਤੁਹਾਨੂੰ ਤਰੀਕਾ ਕਰਕੇ ਦਿਖਾਉਂਦੇ। ਬਾਹਰ ਦੁਕਾਨਾਂ ਲਗਾ ਦਿੱਤੀਆਂ, ਸ਼ਹਿਰ ਵਿੱਚ ਦੁਕਾਨਾਂ ਲਾਉਣ ਵਾਲਿਆਂ ਨੂੰ ਸਨੇਹ ਭੇਜ ਦਿੱਤੇ, ਮਠਿਆਈਆਂ ਦੀ ਦੁਕਾਨ ਲਾਓ, ਖਿਡੌਣਿਆਂ ਦੀ ਦੁਕਾਨ ਲਾਓ, ਇੱਕ ਹਥਿਆਰਾਂ ਦੀ ਦੁਕਾਨ ਲਾਓ ਜਿਹਦੇ 'ਤੇ ਖੰਡਾ, ਕਿਰਪਾਨ, ਬੰਦੂਕ, ਪਿਸਤੌਲ, ਢਾਲਾਂ, ਨੇਜੇ ਇੱਤ ਆਦਿਕ ਹੋਣ। ਅਤੇ ਸਾਹਿਬਜ਼ਾਦਿਆਂ ਨੂੰ ਇਹ ਝੂਠਾ ਆਨੰਦ ਕਹਿੰਦਾ ਭਈ ਤੁਹਾਨੂੰ ਤੁਸੀਂ ਜੇ ਬੱਚੇ ਇਸ ਵਾਸਤੇ ਤੁਹਾਨੂੰ ਕੁਝ ਸਮੇਂ ਲਈ ਛੱਡ ਦਿੱਤਾ ਜਾਂਦਾ, ਜਾਓ ਫਿਰ ਤੁਰਿਆਓ ਬਾਜ਼ਾਰ ਦੇ ਵਿੱਚ, ਪਿੱਛੇ ਸੂਈਏ ਲਾ ਦਿੱਤੇ ਅਤੇ ਆਪ ਵੀ ਪਿੱਛੋਂ ਦੇਖਦੇ ਆ ਦੂਰ ਖਲੋ ਕੇ ਖਿੜਕੀਆਂ ਵਿੱਚ, ਸੋਚਦੇ ਵੀ ਜਿਸ ਤਰ੍ਹਾਂ ਦਾ ਸੁਭਾਅ ਹੋਏਗਾ ਉਵੇਂ ਕਰਨਗੇ। ਸਾਹਿਬਜ਼ਾਦੇ ਹਥਿਆਰਾਂ ਵਾਲੀ ਦੁਕਾਨ 'ਤੇ ਜਾ ਕੇ ਅਤੇ ਹਥਿਆਰ ਪਸੰਦ ਕਰਨ ਲੱਗ ਗਏ। ਇੱਕ ਦੂਜੇ ਨੂੰ ਕਹਿੰਦੇ ਆਹ ਤੇਰੇ ਮੇਚ ਦਾ, ਆਹ ਮੇਰੇ ਮੇਚ ਦਾ, ਆਹ ਜਿਹੜਾ ਜ਼ਿਆਦਾ ਪੱਕਾ, ਆਹ ਜਿਹੜਾ ਜ਼ਿਆਦਾ ਕੱਚਾ। ਅਤੇ ਫਿਰ ਝੂਠਾ ਆਨੰਦ ਕਹਿੰਦਾ ਦੇਖ ਲੈ ਨਵਾਬ ਸੂਬਾ ਸਰਹੰਦ, ਇਹ ਜੰਮਦੇ ਹੀ ਬੱਚੇ ਜਿਹੜੇ ਨੇ ਇਹ ਅੱਗੇ ਤੇਰੇ ਕੋਲੋਂ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਸਾਂਭਿਆ ਗਿਆ, ਹੁਣ ਜੇ ਦੋ ਹੋਰ ਤਿਆਰ ਹੋ ਗਏ ਤਾਂ ਫਿਰ ਕਿਵੇਂ ਸਾਂਭੇਗਾ। ਇਉਂ ਝੂਠਾ ਆਨੰਦ ਨੇ ਇਸ ਪ੍ਰਕਾਰ ਮਨਮੁਖਤਾਈ ਕਰ ਕਰਕੇ, ਅਕਿਰਤ ਘਣਤਾ ਕਰ ਕਰਕੇ ਅਤੇ ਸਾਹਿਬਜ਼ਾਦਿਆਂ ਦੇ ਉੱਪਰ ਫਤਵਾ ਜਿਹੜਾ ਸੀ ਉਹ ਲਵਾਇਆ ਵੀ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਣ। ਇੱਕ ਗੱਲ ਬੜੀ ਯਾਦ ਰੱਖਣ ਵਾਲੀ ਹੈ, ਅਕਿਰਤ ਘਣ ਮੈਂ ਕਿਉਂ ਕਹਿ ਰਿਹਾ, ਇਹ 1704 ਈਸਵੀ ਦਾ ਦਸੰਬਰ ਮਹੀਨਾ ਸੀ ਅਤੇ 24-25 ਤਰੀਕ ਸੀ, 1704 ਅਤੇ 25 ਦਸੰਬਰ, ਅਤੇ ਇਸ ਤੋਂ ਪਹਿਲਾਂ 1675 ਈਸਵੀ ਦੇ ਵਿੱਚ ਹੀ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਆਏ ਸੀ। 1675 ਤੋਂ 25 ਸਾਲ ਅਗਲੇ 1700 ਤੱਕ ਅਤੇ 25 ਅਤੇ 4 29 ਸਾਲ ਪਹਿਲਾਂ ਤਾਂ ਅਜੇ ਉਹ ਆ ਕੇ ਅਤੇ ਤਰਲੇ ਕੱਢ ਰਹੇ ਸੀ, ਸਾਡਾ ਧਰਮ ਦਾ ਦੀਵਾ ਬੁਝ ਚੱਲਿਆ, ਉਦੋਂ ਕਹਿ ਰਹੇ ਸੀ ਸਾਡਾ ਹਿੰਦ ਧਰਮ ਡੁੱਬ ਚੱਲਿਆ ਬਚਾ ਲਓ, ਦੁਖੀ ਬਿੱਪਰ ਚੱਲ ਆਏ ਪੂਰੀ ਆਨੰਦ, ਬਾਹਾਂ ਸਾਡੀ ਪਕੜੀ ਹੈ ਗੁਰੂ ਹਰਗੋਬਿੰਦ ਕੇ ਨੰਦ। ਅਤੇ 29 ਸਾਲ ਤੋਂ ਬਾਅਦ ਇਹ ਅਕਿਰਤ ਘਾਣ ਉਸੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰਿਆਂ ਨੂੰ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਕਹਿ ਰਿਹਾ ਹੈ। ਇਸ ਪ੍ਰਕਾਰ ਜਿਹੜੇ ਅਕਿਰਤ ਘਣ ਨੇ, ਮਨਮੁੱਖ ਨੇ, ਉਹ ਵੀ ਜਿਹੜੇ ਨੇ ਧਰਤੀ ਦੇ ਉੱਤੇ ਉਹਨਾਂ ਦਾ ਕੋਈ ਘਾਟਾ ਨਹੀਂ। ਮਹਾਰਾਜ ਪਾਤਸ਼ਾਹ ਕਹਿੰਦੇ ਇਹ ਝੂਠ ਹੀ ਕਮਾਉਂਦੇ ਨੇ, ਝੂਠ ਹੀ ਇਕੱਠਾ ਕਰਦੇ ਨੇ, ਝੂਠ ਦਾ ਹੀ ਇਹਨਾਂ ਦਾ ਭੋਜਨ ਹੁੰਦਾ ਹੈ। ਬਿਖ ਮਾਇਆ ਧਨ ਸੰਚਮ ਰਹੇ ਅੰਤ ਹੋਏ ਸਭ ਸ਼ਾਰ, ਜਿਹੜੀ ਇਹਨਾਂ ਦੀ ਮਾਇਆ ਹੁੰਦੀ ਨਾ ਉਹ ਜ਼ਹਿਰ ਵਰਗੀ ਮਾਇਆ ਇਹਨਾਂ ਨੇ ਇਕੱਠੀ ਕੀਤੀ ਹੁੰਦੀ ਹੈ, ਉਸ ਮਾਇਆ ਨੂੰ ਜਦੋਂ ਉਹਨਾਂ ਨੇ ਵਰਤਣਾ ਜ਼ਹਿਰ ਖਾਣ ਵਰਗਾ ਨੁਕਸਾਨ ਹੋ ਜਾਣਾ ਅਤੇ ਅਖੀਰ ਨੂੰ ਸਭ ਕੁਝ ਸ਼ਾਰ ਸਵਾਹ ਹੋ ਜਾਣਾ ਹੁੰਦਾ ਹੈ। ਕਰਮ ਧਰਮ ਸੁੱਚ ਸੰਜਮ ਕਰੇ ਅੰਤਰ ਲੋਭ ਵਿਕਾਰ, ਜੇ ਕਿਸੇ ਨੂੰ ਬਾਹਰੋਂ ਇਹ ਦਿਸਦੇ ਹੋਣ ਨਾ ਪੀ ਇਹ ਤਾਂ ਧਰਮ ਦੇ ਕਰਮ ਵੀ ਕਰਦੇ ਨੇ ਅਤੇ ਬੜੀ ਸੁੱਚ ਸੰਜਮ ਰੱਖਦੇ ਨੇ। ਪਾਤਸ਼ਾਹ ਜੀ ਕਹਿੰਦੇ ਅੰਤਰ ਲੋਭ ਵਿਕਾਰ, ਅੰਦਰ ਵਿਕਾਰ ਭਰੇ ਹੁੰਦੇ, ਲੋਭ ਭਰਿਆ ਹੁੰਦਾ, ਇਸ ਵਾਸਤੇ ਉਹਨਾਂ ਦੇ ਕਰਮ ਧਰਮ ਵੀ ਕਿਸੇ ਲੇਖੇ ਨਹੀਂ ਲੱਗਦੇ। ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨਾ ਪਵੈ। ਮਨਮੁਖ ਜੋ ਜ਼ਿੰਦਗੀ ਵਿੱਚ ਕਮਾਉਂਦਾ ਕਰਦਾ ਕਿਸੇ ਥਾਏ ਨਹੀਂ ਪੈਂਦਾ। ਦਰਗਹਿ ਹੋਏ ਖੁਆਰ ਅਤੇ ਧਰਮਰਾਜ ਦੇ ਪਾਸ ਜਾ ਕੇ ਫਿਰ ਖੁਆਰ ਹੁੰਦਾ ਹੈ ਅਤੇ ਸਜ਼ਾ ਜਿਹੜੀ ਹੈ ਉਹ ਭੁਗਤਦਾ ਹੈ। ਇਹ ਪਵਿੱਤਰ ਬਚਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਸੁਣਾ ਕੇ ਸਾਰੇ ਸੰਸਾਰ ਨੂੰ ਸਿੱਖਿਆ ਦੇ ਕੇ ਮਨਮੁਖਤਾਈ ਤੋਂ ਬਚਣ ਦੇ ਵਾਸਤੇ, ਗੁਰਮੁਖ ਬਣਨ ਦੇ ਵਾਸਤੇ ਉਪਦੇਸ਼ ਦਿੱਤਾ ਹੋਇਆ ਹੈ। ਭੁੱਲਾਂ ਗਲਤੀਆਂ ਦੀਆਂ ਖਿਮਾ ਬਖਸ਼ਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।